ਸੁਸਤੀ ਅਤੇ ਕਾਹਲੀ। ਆਤਮਿਕ ਮਾਰਗ ਦੇ ਪੰਧੀ ਨੂੰ ਉੱਪਰ ਲਿਖੇ ਦੋਹਾਂ ਦੁਸ਼ਮਣਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ। ਇਹ ਦੋਵੇਂ ਵੈਰੀ ਆਤਮਿਕ ਮਾਰਗ ਤੇ ਚੱਲਣ ਵਾਲੇ ਅਨੇਕਾਂ ਪੰਧੀਆਂ ਦੇ ਰਸਤੇ ਵਿੱਚ ਇਹੋ ਜਿਹਾ ਰੋੜੇ ਅਟਕਾਉਂਦੇ ਨੇ ਕਿ ਉਹਨਾਂ ਲਈ ਆਤਮਿਕ ਸਫ਼ਰ ਕਰਨਾ ਅਸੰਭਵ ਹੋ ਜਾਂਦਾ ਹੈ। ਆਤਮ ਮਾਰਗ ਦੇ ਹਰ ਪੰਧੀ ਨੂੰ ਇਸ ਲਈ ਆਪਣੇ ਸਫ਼ਰ ਦੇ ਵੱਡੇ ਵੈਰੀਆਂ ਦਾ ਸ਼ੁਰੂ ਤੋਂ ਹੀ ਚੰਗੀ ਤਰ੍ਹਾਂ ਨਾਲ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਹੋਰ ਹਰ ਤਰ੍ਹਾਂ ਦੇ ਗਿਆਨ ਨਾਲੋਂ ਆਤਮਾ ਦਾ ਗਿਆਨ, ਆਤਮਾ ਦਾ ਇਲਮ ਵੱਧ ਔਖਾ ਹੈ। ਹੋਰ ਹਰ ਤਰ੍ਹਾਂ ਦੇ ਗਿਆਨ ਦੇ ਪ੍ਰਾਪਤੀ ਦੇ ਯਤਨ ਵਿੱਚ ਇਨਸਾਨ ਆਪਣੇ ਤੋਂ ਵੱਖਰੀ ਦੁਨੀਆ ਦੇ ਕਿਸੇ ਪਾਸੇ ਦੀ ਖੋਜ ਪੜਤਾਲ ਕਰਦਾ ਹੈ। ਪਰ ਆਤਮ ਸਾਇੰਸ ਵਿੱਚ ਵਿਦਿਆਰਥੀ ਆਪਣੇ ਆਪੇ ਦੀ ਆਪਣੀ ਤਹਿ ਵਿੱਚ ਲੁਕੀ ਹੋਈ ਮਹਾਨ ਸ਼ਕਤੀ ਦੀ ਖੋਜ ਪੜਤਾਲ ਕਰਦਾ ਹੈ। ਆਤਮ ਸਾਇੰਸ ਵਿੱਚ ਖੋਜ ਕਰਨ ਵਾਲਾ ਅਤੇ ਜਿਸ ਦੀ ਖੋਜ ਉਹ ਕਰਨੀ ਚਾਹੁੰਦਾ ਹੈ, ਦੋ ਵੱਖ ਵੱਖ ਚੀਜ਼ਾਂ ਨਹੀਂ ਹੁੰਦੀਆਂ, ਸਗੋਂ ਇੱਕੋ ਹੀ ਹੁੰਦੀਆਂ ਨੇ। ਇਸ ਕਰਕੇ ਆਤਮਿਕ ਗਿਆਨ ਦੁਨੀਆ ਦੇ ਹੋਰ ਸਭ ਤਰ੍ਹਾਂ ਦੇ ਗਿਆਨ ਨਾਲੋਂ ਮੁਸ਼ਕਲ ਹੈ। ਚੰਗਾ ਡਾਕਟਰ ਬਣਨ ਵਾਸਤੇ ਜਾਂ ਚੰਗਾ ਗਵੱਈਆ ਬਣਨ ਵਾਸਤੇ ਜਾਂ ਇੱਕ ਚੰਗਾ ਕਾਮਯਾਬ ਵਪਾਰੀ ਬਣਨ ਵਾਸਤੇ ਸਧਾਰਨ ਇਨਸਾਨ ਨੂੰ 20-25 ਸਾਲ ਖਰਚ ਕਰਨੇ ਪੈਂਦੇ ਨੇ ਤੇ ਦਿਨ ਰਾਤ ਪੜ੍ਹਾਈ ਕਰਨੀ ਪੈਂਦੀ। ਜੇ 20-25 ਸਾਲ ਦਿਨ ਰਾਤ ਦੀ ਪੜ੍ਹਾਈ ਇੱਕ ਇਨਸਾਨ ਨੂੰ ਮਾਹਰ ਡਾਕਟਰ ਜਾਂ ਗਵੱਈਆ ਬਣਨ ਵਾਸਤੇ ਚਾਹੀਦੀ ਹੈ ਤਾਂ ਆਤਮ ਸਾਇੰਸ ਵਿੱਚ ਮਹਾਨ ਬਣਨ ਲਈ ਤਾਂ ਇਸ ਤੋਂ ਵੀ ਵੱਧ ਮਿਹਨਤ ਤੇ ਵੱਧ ਸਮੇਂ ਦੀ ਜ਼ਰੂਰਤ ਹੈ। ਆਤਮ ਮਾਰਗ ਦੀਆਂ ਪਹਿਲੀਆਂ ਹਾਲਤਾਂ ਵੇਲੇ ਸਾਨੂੰ ਸੁਸਤੀ ਵਰਗੇ ਜ਼ਬਰਦਸਤ ਦੁਸ਼ਮਣ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ। ਆਤਮਿਕ ਖੋਜ ਲਈ ਜ਼ਰੂਰੀ ਹੈ ਕਿ ਰਾਤ ਵੇਲੇ ਜਾਂ ਪ੍ਰਭਾਤ ਵੇਲੇ ਉੱਠ ਕੇ ਆਪਣੇ ਆਪੇ ਦੀ ਖੋਜ ਵਿਚਾਰ ਕੀਤੀ ਜਾਏ। ਰਾਤ ਦਾ ਜਾਂ ਪ੍ਰਭਾਤ ਦਾ ਸਮਾਂ ਆਤਮਿਕ ਖੋਜ ਲਈ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਉਸ ਵੇਲੇ ਦੁਨੀਆ ਦੇ ਸਭ ਜੀਵ ਜੰਤ ਸੌਂ ਜਾਂਦੇ ਨੇ ਤੇ ਦੁਨੀਆ ਦਾ ਸ਼ੋਰ ਜਾਂ ਰੌਲਾ ਬੰਦ ਹੋ ਜਾਂਦਾ ਹੈ। ਆਤਮਿਕ ਖੋਜ ਲਈ ਇਕਾਂਤ ਤੇ ਖਾਮੋਸ਼ੀ ਦਾ ਆਉਣਾ ਬੜਾ ਜ਼ਰੂਰੀ ਹੈ। ਇਸ ਲਈ ਆਤਮਿਕ ਖੋਜ ਕਰਨ ਵਾਲਿਆਂ ਨੇ ਅੱਧੀ ਰਾਤ ਜਾਂ ਪ੍ਰਭਾਤ ਵੇਲੇ ਦਾ ਸਮਾਂ ਆਤਮਿਕ ਖੋਜ ਲਈ ਜ਼ਰੂਰੀ ਰੱਖਿਆ ਹੈ। ਅੱਧੀ ਰਾਤ ਵੇਲੇ ਜਾਂ ਪ੍ਰਭਾਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਸਿਮਰਨ ਦੁਆਰਾ ਆਪਣੇ ਅੰਦਰਲੀ ਅਨੰਤ ਸ਼ਕਤੀ ਨਾਲ ਜੁੜਨਾ, ਗੁਰਬਾਣੀ ਦੇ ਅੰਤਰੀਵ ਭਾਵਾਂ ਨੂੰ ਆਪਣੀ ਅੰਤਰ ਆਤਮਾ ਵਿਖੇ ਸੱਚ ਪ੍ਰਤੀਤ ਕਰਨ ਦੇ ਤਜਰਬੇ ਕਰਨਾ, ਪਹਿਲੀਆਂ ਅਵਸਥਾਵਾਂ ਦੇ ਜਾਂ ਇਸ ਮਾਰਗ ਦੇ ਨਵੇਂ ਨਵੇਂ ਪੰਧੀਆਂ ਲਈ ਬੜੀ ਮੁਸ਼ਕਲ ਪੈਦਾ ਕਰਦੇ ਨੇ। ਇੱਥੇ ਹੀ ਬਸ ਨਹੀਂ, ਆਤਮ ਮਾਰਗ ਉੱਤੇ ਚੱਲਣ ਵਾਲੇ ਨਵੇਂ ਨਵੇਂ ਪੰਧੀ ਨੂੰ ਦੁਨਿਆਵੀ ਖਿੱਚਾਂ ਉਸ ਦੇ ਹਰ ਉੱਦਮ ਵਿੱਚ ਔਕੜਾਂ ਪਾਉਂਦੀਆਂ ਨੇ। ਉਸਦਾ ਮਨ ਉਸ ਨੂੰ ਕਈ ਵਾਰ ਆਖਦਾ ਹੈ, ਆਤਮ ਮਾਰਗ ਬੜਾ ਕਠਿਨ ਹੈ, ਉਸ ਉੱਤੇ ਤੁਰ ਕੇ ਕਿਸੇ ਉੱਚੇ ਮੰਜ਼ਿਲ ਤੱਕ ਪਹੁੰਚਣਾ ਭਾਈ ਤੇਰੇ ਵਰਗੇ ਬੰਦੇ ਲਈ ਅਸੰਭਵ ਹੈ। ਜਦੋਂ ਹੋਰ ਸਾਰੀ ਦੁਨੀਆ ਆਰਾਮ ਨਾਲ ਸੁੱਤੀ ਪਈ ਹੈ ਤਾਂ ਤੈਨੂੰ ਜਾਗਣ ਦੀ ਕੀ ਲੋੜ ਹੈ? ਕੀ ਸਾਰੀ ਦੁਨੀਆ ਨੂੰ ਆਪਣਾ ਭਲਾ ਨਹੀਂ ਚਾਹੀਦਾ? ਕੀ ਤੂੰ ਸਾਰੀ ਦੁਨੀਆ ਨਾਲੋਂ ਵੱਖਰਾ? ਜਿਹੜਾ ਆਪਣੇ ਆਰਾਮ ਨੂੰ ਤਿਆਗ ਕੇ ਇੱਕ ਇਹੋ ਜਿਹੀ ਖੋਜ ਵਿੱਚ ਪੈਣਾ ਚਾਹੁੰਦਾ ਹੈ ਜਿਸ ਦੇ ਸਿੱਟੇ ਦਾ ਜਾਂ ਨਤੀਜੇ ਦਾ ਤੈਨੂੰ ਵੀ ਕੋਈ ਪੱਕਾ ਭਰੋਸਾ ਨਹੀਂ? ਅਜੇ ਬੜੀ ਜ਼ਿੰਦਗੀ ਪਈ ਹੈ, ਕਾਹਲੀ ਕਾਹਦੀ ਹੈ? ਪਿਛਲੀ ਉਮਰ ਵਿੱਚ ਜਾ ਕੇ ਭਜਨ ਸਿਮਰਨ ਕਰ ਲਵਾਂਗੇ। ਇਸ ਤਰ੍ਹਾਂ ਦੀਆਂ ਹੋਰ ਕਈ ਹੁਜਤਾਂ ਤੇ ਦਲੀਲਾਂ ਮਨ ਪੈਦਾ ਕਰ ਕਰਕੇ ਨਵੇਂ ਵਿਦਿਆਰਥੀਆਂ ਨੂੰ ਆਤਮ ਮਾਰਗ ਤੇ ਚੱਲਣ ਤੋਂ ਰੋਕਦਾ ਰਹਿੰਦਾ ਹੈ। ਪਰ ਜਿਨ੍ਹਾਂ ਦੀ ਲਗਨ ਪੱਕੀ ਹੋਵੇ ਤੇ ਜਿਨ੍ਹਾਂ ਨੂੰ ਇੰਦਰੀਆਂ ਦੀ ਦੁਨੀਆ ਦੇ ਆਰਜ਼ੀ ਸੁੱਖ ਸੰਤੁਸ਼ਟ ਨਾ ਕਰ ਸਕਣ, ਜਿਨ੍ਹਾਂ ਦੇ ਅੰਦਰ ਕਿਸੇ ਸਦੀਵੀ ਜੀਵਨ ਦੀ ਜਾਂ ਕਿਸੇ ਅਵਿਨਾਸ਼ੀ ਸੁੱਖ ਦੀ ਪ੍ਰਬਲ ਇੱਛਾ ਹੋਵੇ, ਉਹ ਫਿਰ ਆਪਣੇ ਗੁਰੂ ਪੀਰ ਦੇ ਹੁਕਮ ਤੋਂ ਆਪਣਾ ਸਾਰਾ ਕੁਝ ਵਾਰ ਦਿੰਦੇ ਨੇ ਤੇ ਵਾਹਿਗੁਰੂ ਦਾ ਆਸਰਾ ਲੈ ਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਆਤਮ ਮਾਰਗ ਦੀਆਂ ਪਹਿਲੀਆਂ ਪੌੜੀਆਂ ਚੜ ਜਾਂਦੇ ਨੇ। ਐਸੇ ਮਿੱਤਰ ਸੁਸਤੀ ਨੂੰ ਆਪਣਾ ਵੱਡਾ ਦੁਸ਼ਮਣ ਸਮਝਦੇ ਨੇ ਤੇ ਇਸ ਦੀ ਹਰੇਕ ਚਾਲ ਤੋਂ ਬਚ ਕੇ ਗੁਰੂ ਦੇ ਆਤਮ ਮਾਰਗ ਦੀਆਂ ਗੁਰੂ ਦੇ ਆਸਰੇ ਪਹਿਲੀਆਂ ਅਵਸਥਾਵਾਂ ਲੰਘ ਜਾਂਦੇ ਨੇ। ਜਿਹੜੇ ਸੁਭਾਗੇ ਮਿੱਤਰ ਸੁਸਤੀ ਵਰਗੇ ਜ਼ਬਰਦਸਤ ਸ਼ਤਰੂ ਦੇ ਸੂਖਮ ਹਮਲਿਆਂ ਤੋਂ ਬਚ ਕੇ ਆਤਮ ਮਾਰਗ ਉੱਤੇ ਤੁਰਨ ਲੱਗ ਪੈਂਦੇ ਨੇ ਉਹਨਾਂ ਦਾ ਮਨ ਉਹਨਾਂ ਲਈ ਇੱਕ ਨਵੀਂ ਮੁਸ਼ਕਲ ਖੜੀ ਕਰ ਦਿੰਦਾ ਤੇ ਉਹ ਨਵੀਂ ਮੁਸ਼ਕਲ ਹੈ ਕਾਲੀ। ਜਦੋਂ ਵਿਦਿਆਰਥੀ ਸੁਸਤੀ ਤੋਂ ਬਚ ਕੇ ਸਵੇਰੇ ਜਾਗਣ ਤੇ ਨਾਮ ਸਿਮਰਨ ਵਿੱਚ ਲੱਗਦਾ ਤਾਂ ਉਸਦਾ ਮਨ ਥੋੜੀ ਦੇਰ ਮਗਰੋਂ ਹੀ ਉਸਨੂੰ ਧੋਖਾ ਦੇਣ ਲਈ ਇਹ ਆਖਣਾ ਸ਼ੁਰੂ ਕਰ ਦਿੰਦਾ, ਹੁਣ ਤੇ ਤੂੰ ਬਹੁਤ ਪਾਠ ਕਰਦਾ, ਬਾਣੀ ਬਹੁਤ ਯਾਦ ਹੋ ਗਈ ਹੈ, ਗੁਰਬਾਣੀ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਪਿਆ, ਰੋਜ਼ ਰਾਤੀ ਵੀ ਉੱਠਣਾ, ਭਜਨ ਸਿਮਰਨ ਵੀ ਕਰਨਾ, ਪਰ ਤੈਨੂੰ ਤੇ ਵਾਹਿਗੁਰੂ ਦੇ ਦਰਸ਼ਨ ਹੀ ਨਹੀਂ ਹੋਏ, ਤੇਰੇ ਅੰਦਰ ਤੇ ਕੋਈ ਸ਼ਕਤੀ ਨਹੀਂ ਪੈਦਾ ਹੋਈ, ਤੇਰੀ ਅਰਦਾਸ ਕਈ ਵਾਰ ਪੂਰੀ ਨਹੀਂ ਹੁੰਦੀ, ਤੇਰੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਜੇ ਵੀ ਉਸੇ ਤਰ੍ਹਾਂ ਬੈਠੇ ਨੇ, ਤੇਰੀਆਂ ਖਾਹਿਸ਼ਾਂ ਉਸੇ ਤਰ੍ਹਾਂ ਕਾਇਮ ਨੇ, ਤੈਨੂੰ ਅਜੇ ਵੀ ਮੌਤ ਦਾ ਭੈ ਬਹੁਤ ਤੰਗ ਕਰਦਾ, ਦੱਸ ਫਿਰ ਤੇਰੀ ਆਤਮ ਮਾਰਗ ਉੱਤੇ ਕੀਤੀ ਮਿਹਨਤ ਜਾਂ ਘਾਲਣਾ ਨੇ ਤੈਨੂੰ ਕੀ ਲਾਭ ਦਿੱਤਾ, ਤੂੰ ਆਪਣੇ ਸੁਖ ਆਰਾਮ ਵੀ ਛੱਡੇ, ਆਪਣੀਆਂ ਇੰਦਰੀਆਂ ਨੂੰ ਵੀ ਮਨ ਮਾਨੀ ਮੌਜ ਨਾ ਕਰਨ ਦਿੱਤੀ, ਪਰ ਬਣਿਆ ਕੀ, ਫਾਇਦਾ ਕੀ ਹੋਇਆ, ਵਾਹਿਗੁਰੂ ਅਜੇ ਵੀ ਤੇਰੇ ਤੋਂ ਬਹੁਤ ਦੂਰ ਹੈ, ਮੌਤ ਦਾ ਡਰ ਅਜੇ ਵੀ ਕਾਇਮ ਹੈ, ਇਹ ਪਾਸਾ ਬੜਾ ਔਖਾ ਹੈ, ਇਸ ਉੱਤੇ ਤੇਰੀ ਮਿਹਨਤ ਕਰਨ ਵਾਲੇ ਤੇਰੇ ਵਰਗੇ ਲੋਕਾਂ ਨੂੰ ਨਾ ਕੁਝ ਪਿੱਛੋਂ ਪ੍ਰਾਪਤ ਹੋਇਆ ਤੇ ਨਾ ਹੀ ਅੱਗੇ ਨੂੰ ਕਦੇ ਆਸ ਰੱਖਣੀ ਚਾਹੀਦੀ। ਜਦੋਂ ਮਨ ਇਸ ਤਰ੍ਹਾਂ ਦੀਆਂ ਆਤਮ ਮਾਰਗ ਦੇ ਪੰਧੀ ਦਾ ਦਿਲ ਢਾਉਣ ਵਾਲੀਆਂ ਗੱਲਾਂ ਕਰੇ ਤਾਂ ਸੱਚੇ ਗੁਰਸਿੱਖ ਮਨ ਦੇ ਇਸ ਫਰੇਬ ਜਾਂ ਜਾਲ ਵਿੱਚ ਵੀ ਨਹੀਂ ਫਸਦੇ। ਉਹਨਾਂ ਨੂੰ ਪਤਾ ਹੁੰਦਾ ਕਿ ਆਤਮ ਮਾਰਗ ਇੱਕ ਦੋ ਸਾਲ ਦਾ ਸਫ਼ਰ ਨਹੀਂ, ਇਹ ਸਫ਼ਰ ਤਾਂ ਜੇ ਕਿਤੇ ਉਮਰ ਭਰ ਵਿੱਚ ਵੀ ਸਫਲਤਾ ਨਾਲ ਤੈਅ ਹੋ ਜਾਵੇ ਤਾਂ ਸ਼ੁਕਰ ਵਾਲੀ ਗੱਲ ਹੈ। ਗੁਰੂ ਕਾ ਸਿੱਖ ਜਾਣਦਾ ਕਿ ਭਾਵੇਂ ਆਤਮ ਮਾਰਗ ਦੀ ਅਖੀਰਲੀ ਮੰਜ਼ਿਲ ਹੈ ਪਰ ਉਹ ਜਿੰਨਾ ਵੀ ਇਸ ਮਾਰਗ ਉੱਤੇ ਤੁਰ ਰਿਹਾ ਉਹਨਾਂ ਅੱਗੇ ਨਾਲੋਂ ਸੌਖਾ ਹੁੰਦਾ ਜਾਂਦਾ। ਜੇਕਰ ਰਾਤ ਨੂੰ ਜਾ ਕੇ ਗੁਰਬਾਣੀ ਪੜ੍ਹਦਾ ਤੇ ਸਿਮਰਨ ਕਰਦਾ ਤਾਂ ਉਸ ਨੂੰ ਅੱਗੇ ਨਾਲੋਂ ਵੱਧ ਰਸ ਸ਼ਾਂਤੀ ਤੇ ਖੇੜਾ ਮਿਲ ਰਹੇ ਨੇ। ਭਾਵੇਂ ਬਰਫ਼ ਤਾਂ ਪਹਾੜ ਦੀ ਚੋਟੀ ਤੇ ਪਹੁੰਚ ਕੇ ਹੀ ਹਾਸਲ ਹੋ ਸਕਦੀ ਹੈ ਪਰ ਜਿਹੜਾ ਪਹਾੜ ਵੱਲ ਜਾਂ ਪਹਾੜ ਦੀ ਚੋਟੀ ਤੇ ਪਹੁੰਚਣ ਦੇ ਇਰਾਦੇ ਨਾਲ ਪਹਾੜ ਉੱਤੇ ਚੜ੍ਹਨ ਲੱਗ ਪਵੇ ਉਸ ਨੂੰ ਪਹਾੜ ਦੀ ਠੰਡੀ ਹਵਾ ਤੇ ਠੰਡਕ ਨਾਲ ਨਾਲ ਹੀ ਮਿਲਣ ਲੱਗ ਪੈਂਦੀਆਂ ਨੇ। ਇਸੇ ਤਰ੍ਹਾਂ ਭਾਵੇਂ ਵਾਹਿਗੁਰੂ ਜੀ ਦੀ ਪ੍ਰਾਪਤੀ ਤੇ ਉਸ ਦੀ ਅਭੇਦਤਾ ਆਤਮ ਮਾਰਗ ਦੀ ਆਖਰੀ ਮੰਜ਼ਿਲ ਹੈ ਪਰ ਇਸ ਮਾਰਗ ਤੇ ਤੁਰਨ ਵਾਲੇ ਨੂੰ ਸ਼ਾਂਤੀ ਪ੍ਰੇਮ ਨਿਰਭੈਤਾ ਅਡੋਲਤਾ ਤਨ ਤੇ ਮਨ ਦੀ ਅਰੋਗਤਾ ਹਰ ਪਾਸੇ ਸਤਿਕਾਰ ਤੇ ਇੱਜ਼ਤ ਅਤੇ ਇਰਾਦਿਆਂ ਵਿੱਚ ਸਫਲਤਾ ਇਹ ਤੇ ਆਤਮ ਮਾਰਗ ਦੇ ਪਹਿਲੇ ਹਿੱਸਿਆਂ ਵਿੱਚ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਿਵੇਂ ਜਿਵੇਂ ਗੁਰੂ ਕਾ ਸਿੱਖ ਬਾਣੀ ਦੀ ਰੋਸ਼ਨੀ ਵਿੱਚ ਜੀਵਨ ਬਤੀਤ ਕਰੇ ਅਤੇ ਨਾਮ ਜਪੇ ਤਿਵੇਂ ਤਿਵੇਂ ਉਸਦਾ ਹਲਤ ਪਲਤ ਸੌਰਣਾ ਸ਼ੁਰੂ ਹੋ ਜਾਂਦਾ ਹੈ, ਤਿਉਂ ਤਿਉਂ ਹਰ ਪਾਸਿਓਂ ਉਹ ਸੁਖੀ ਹੁੰਦਾ ਜਾਂਦਾ। ਆਤਮ ਮਾਰਗ ਦੇ ਮੁਸਾਫਰਾਂ ਨੂੰ ਸ਼ੁਰੂ ਤੋਂ ਹੀ ਇਸ ਮਾਰਗ ਦੇ ਦੋ ਵੱਡੇ ਦੁਸ਼ਮਣਾਂ ਦੀਆਂ ਖਤਰਨਾਕ ਸਾਜਿਸ਼ਾਂ ਤੋਂ ਜਾਣੂ ਹੋਣਾ ਚਾਹੀਦਾ ਤੇ ਉਹਨਾਂ ਨੂੰ ਸ਼ੁਰੂ ਤੋਂ ਹੀ ਸੁਸਤੀ ਤੇ ਕਾਹਲੀ ਦੇ ਹਮਲਿਆਂ ਤੋਂ ਬਚਣ ਦਾ ਪੂਰਾ ਵੱਲ ਆਉਣਾ ਚਾਹੀਦਾ। ਗੁਰਬਾਣੀ ਗੁਰੂ ਕੇ ਸਿੱਖ ਨੂੰ ਐਸਾ ਕਰਨ ਵਿੱਚ ਸਹਾਇਤਾ ਬਖਸ਼ਦੀ ਹੈ। ਗੁਰੂ ਜੀ ਸਮਝਾਉਂਦੇ ਨੇ ਸਗਲ ਸਿਆਣ ਪਛਾੜ ਘਰ ਸੇਵਾ ਸੇਵਕ ਸਾਜ हो सावधान अपने गुरस्यों, आसा मनसा पूर्ण होवै पावह सगल निधान गुरस्यों। अथवा हर सेवो खिन खिन तिल मूल न करियो, जित अस्थिर जुग जुग होवो। जा फिर प्रभ मिलबे की लालसा, तांते आलस कहां करोरी। अथवा उद्दम करो वड़ पागियो, सिमरो हर हर राय, नानक जिस सिमरत सब सुख होवे, दुख दर्द प्रम जाए। अथवा उद्दम करेंदियां जियो तू, कमावदियां सुख पुंच, त्याएंदियां तू प्रभु मिल, नानक उतरी चिंता।